ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ।
ਯਹੋਵਾ ਨ ਘਰ ਨੂੰ ਬਣਾਵੇ, ਜੇ ਯਹੋਵਾ ਨ ਘਰ ਨੂੰ ਬਣਾਵੇ, ਸਾਡੀ ਮਿਹਨਤ ਕਰ ਜਾਵੇ, ਸਾਡੀ ਮਿਹਨਤ ਕਰ ਜਾਵੇ। ਸ਼ੈਦਾਜ ਨਾ ਹੋ ਯਹੋਵਾ, ਸ਼ੈਦਾਜ ਨਾ ਹੋ ਯਹੋਵਾ, ਤਦ ਕੀ ਚੌਕੀਦਾਰ ਜਾ ਕੇ ਬਣਾਵੇ, ਸਾਡੀ ਮਿਹਨਤ ਕਰ ਜਾਵੇ, ਸਾਡੀ ਮਿਹਨਤ ਕਰ ਜਾਵੇ। ਜਪਦੇ ਨ ਸੋਣਾ, ਉੱਠਣਾ ਤੇ ਜਪਦੇ ਨ ਸੋਣਾ, ਰੋਟੀ ਦੁੱਖਾਂ ਦੇ ਨਾਲ ਚੋਖਾਵੇ, ਸਾਡੀ ਮਿਹਨਤ ਕਰ ਜਾਵੇ, ਸਾਡੀ ਮਿਹਨਤ ਕਰ ਜਾਵੇ। ਸਾਰਾ ਚਿੰਤਾ ਫਲ ਉਸੇ ਤੋਂ ਆਵੇ, ਸਾਡੀ ਮਿਹਨਤ ਕਰ ਜਾਵੇ, ਸਾਡੀ ਮਿਹਨਤ ਕਰ ਜਾਵੇ। ਜੇ ਯਹੋਵਾ ਨਾ ਘਰ ਨੂੰ ਬਣਾਵੇ, ਸਾਡੀ ਮਿਹਨਤ ਕਰ ਜਾਵੇ, ਸਾਡੀ ਮਿਹਨਤ ਕਰ ਜਾਵੇ।
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੁਰ ਇਤਮਾਦ ਕਿਵੇਂ ਬਣਾ ਸਕਦੇ ਹੋ। ਸਾਥੀਓ, ਇਹ ਗੱਲ ਸੱਚ ਹੈ ਕਿ ਇਤਮਾਦ ਕਾਮਯਾਬੀ ਦੀ ਕੁੰਜੀ ਹੈ। ਬੱਚੇ ਹੋਣ ਜਾਂ ਵੱਡੇ, ਜ਼ਿੰਦਗੀ ਦੇ ਮੈਦਾਨ 'ਚ ਉਹੀ ਲੋਕ ਕਾਮਯਾਬ ਰਹਿੰਦੇ ਨੇ ਜਿਨ੍ਹਾਂ ਨੂੰ ਆਪਣੀ ਜ਼ਾਤ ਤੇ ਸਲਾਹਿਤਾਂ ਤੇ ਇਤਮਾਦ ਤੇ ਭਰੋਸਾ ਹੁੰਦਾ ਹੈ। ਇਹਦੇ ਬਰਕਸ ਉਹ ਲੋਕ ਜਿਨ੍ਹਾਂ ਨੂੰ ਆਪਣੀ ਜ਼ਾਤ ਤੇ ਇਤਮਾਦ ਨਹੀਂ ਹੁੰਦਾ, ਉਹ ਅਮੂਮਨ ਖੌਫ, ਉਲਝਣਾਂ ਤੇ ਪਰੇਸ਼ਾਨੀਆਂ 'ਚ ਡਿੱਗੇ ਰਹਿੰਦੇ ਨੇ ਤੇ ਉਹਨਾਂ ਦੀਆਂ ਇਹ ਪਰੇਸ਼ਾਨੀਆਂ ਤੇ ਫਿਕਰਾਂ ਉਹਨਾਂ ਨੂੰ ਅਹਿਸਾਸੇ ਕਮਤਰੀ 'ਚ ਮੁਬਤਲਾ ਕਰਕੇ ਜ਼ਿੰਦਗੀ 'ਚ ਨਾਕਾਮੀਆਂ ਤੋਂ ਦੋਚਾਰ ਕਰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਾਰ ਦਾ ਮਾਹੌਲ ਤੇ ਕਾਰ ਦੇ ਅਫਰਾਦ ਦਾ ਰਵੱਈਆ ਬੱਚੇ ਦੀ ਸੋਚ ਤੇ ਸ਼ਖਸੀਅਤ ਤੇ ਗਹਿਰੇ ਅਸਰਾਂ ਮਰਤਬ ਕਰਦਾ ਏ। ਮਾਹਿਰੀਨ ਨਫਸੀਆਤ ਦੇ ਮੁਤਾਬਿਕ ਵਾਲਿਦੈਨ ਬੱਚੇ ਦੀ ਸ਼ਖਸੀਅਤ ਦੀ ਤਾਮੀਰ 'ਚ ਸਭ ਤੋਂ ਅਹਿਮ ਕਿਰਦਾਰ ਅਦਾ ਕਰਦੇ ਨੇ। ਵਾਲਿਦੈਨ ਦੀ ਨੁਕਤਾਚੀਨੀ ਜਾਂ ਉਹਨਾਂ ਦੀ ਹੌਸਲਾ ਅਫਜ਼ਾਈ ਬੱਚੇ ਦੀ ਸ਼ਖਸੀਅਤ 'ਚ ਮਸਬਤ ਜਾਂ ਮਨਫੀ ਤਬਦੀਲੀਆਂ ਲਿਆ ਸਕਦੀ ਏ। ਮਸਲਨ, ਉਹ ਅਫਰਾਦ ਜਿਨ੍ਹਾਂ ਨੂੰ ਬਚਪਨ ਤੋਂ ਜਵਾਨੀ ਤੱਕ ਵਾਲਿਦੈਨ ਜਾਂ ਖਾਨਦਾਨ ਦੇ ਵੱਡੇ ਬਜ਼ੁਰਗਾਂ ਦੀ ਤਰਫੋਂ ਨੁਕਤਾਚੀਨੀ ਦਾ ਬਹੁਤ ਜ਼ਿਆਦਾ ਸ਼ਿਕਾਰ ਹੋਣਾ ਪੈਂਦਾ ਏ ਜਾਂ ਜਿਨ੍ਹਾਂ ਨੂੰ ਕਦਮ ਕਦਮ 'ਤੇ ਮਸ਼ਵਰੇ ਦਿੱਤੇ ਜਾਂਦੇ ਨੇ, ਉਹ ਅਮੂਮਨ ਆਪਣਾ ਹਰ ਕੰਮ ਦੂਸਰਿਆਂ ਦੇ ਸਹਾਰੇ ਕਰਨ ਦੇ ਆਦੀ ਹੋ ਜਾਂਦੇ ਨੇ। ਪਰ ਸਾਥੀਓ, ਇਹ ਗੱਲ ਹਕੀਕਤ ਏ ਕਿ ਉਮਰ ਵਧਣ ਦੇ ਨਾਲ ਨਾਲ ਹਰ ਫਰਦ ਨੂੰ ਆਪਣੇ ਫੈਸਲੇ, ਆਪਣੀ ਮਰਜ਼ੀ ਅਤੇ ਪਸੰਦ ਨੂੰ ਮੱਦੇਨਜ਼ਰ ਰੱਖ ਕੇ ਕਰਨੇ ਹੁੰਦੇ ਨੇ। ਲੇਕਿਨ ਉਹ ਲੋਕ ਜਿਹੜੇ ਬਚਪਨ ਤੋਂ ਹੀ ਨੁਕਤਾਚੀਨੀ ਦਾ ਸ਼ਿਕਾਰ ਰਹਿੰਦੇ ਨੇ, ਉਹ ਵੱਧਦੀ ਹੋਈ ਉਮਰ ਦੇ ਨਾਲ ਵੀ ਆਪਣੇ ਫੈਸਲੇ ਖੁਦ ਕਰਨ ਦੀ ਅਹਿਲੀਅਤ ਨਹੀਂ ਰੱਖਦੇ, ਨਾ ਹੀ ਆਪਣੀ ਪਸੰਦ ਅਤੇ ਨਾਪਸੰਦ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਨੇ। ਉਹਨਾਂ ਨੂੰ ਹਰ ਵਕਤ ਲੋਕਾਂ ਦਾ ਖਿਆਲ ਸਤਾਉਂਦਾ ਰਹਿੰਦਾ ਏ ਕਿ ਅਗਰ ਮੈਂ ਕੋਈ ਫੈਸ਼ਨੇਬਲ ਲਿਬਾਸ ਪਹਿਨ ਲਿਆ ਤਾਂ ਲੋਕ ਮੇਰੇ 'ਤੇ ਹੱਸਣਗੇ, ਜਾਂ ਅਗਰ ਮੈਂ ਕਿਸੇ ਨੂੰ ਕੋਈ ਗੱਲ ਕਹਾਂਗਾ ਤਾਂ ਲੋਕ ਮੇਰਾ ਮਜ਼ਾਕ ਉਡਾਉਣਗੇ। ਇਸ ਤਰ੍ਹਾਂ ਦੇ ਮੁਖਤਲਿਫ ਖਿਆਲਾਤ, ਲੋਕਾਂ ਦੇ ਕੁਝ ਕਹਿਣ ਦਾ ਖੌਫ ਉਹਨਾਂ ਦੇ ਵਕਤ ਦੇ ਨਾਲ ਨਾਲ ਉਹਨਾਂ ਦੀ ਤਰੱਕੀ ਦੀ ਰਾਹ 'ਚ ਹਾਇਲ ਹੋਣ ਲੱਗਦੇ ਨੇ। ਹਾਲਾਂਕਿ ਸਾਥੀਓ, ਅਗਰ ਵਾਲਿਦੈਨ ਬਚਪਨ ਤੋਂ ਹੀ ਬੱਚੇ 'ਤੇ ਨੁਕਤਾਚੀਨੀ ਕਰਨ ਦੀ ਬਜਾਏ ਉਹਨਾਂ ਨੂੰ ਪਿਆਰ ਨਾਲ ਸਮਝਾਉਣ, ਉਹਨਾਂ ਨੂੰ ਆਪਣੀ ਪਸੰਦ ਅਤੇ ਨਾਪਸੰਦ ਦੇ ਇਜ਼ਹਾਰ ਦਾ ਅਤੇ ਫੈਸਲੇ ਕਰਨ ਦੀ ਆਜ਼ਾਦੀ ਦੇਣ, ਅਤੇ ਫਿਰ ਅੱਗੇ ਜਾ ਕੇ ਉਹ ਬੱਚੇ ਯਕੀਨਨ ਪੁਰ ਇਤਮਾਦ ਸ਼ਖਸੀਅਤ ਦੇ ਮਾਲਿਕ ਬਣ ਸਕਣਗੇ। ਸਾਥੀਓ, ਅਗਰ ਤੁਹਾਡਾ ਬੱਚਾ ਵੀ ਕਿਸੇ ਐਸੇ ਖੌਫ ਦਾ ਸ਼ਿਕਾਰ ਏ ਤਾਂ ਫਿਰ ਤੁਹਾਨੂੰ ਆਪਣੇ ਬੱਚੇ ਨੂੰ ਇਹ ਸਮਝਾਉਣਾ ਚਾਹੀਦਾ ਏ ਕਿ ਉਹ ਉਹੀ ਕਰਨ ਜਿਹੜਾ ਉਹਨਾਂ ਨੂੰ ਅੱਛਾ ਲੱਗਦਾ ਏ, ਅਤੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਦਿਲਾਓ ਕਿ ਕੋਈ ਉਹਨਾਂ ਨੂੰ ਕੁਝ ਨਹੀਂ ਕਹੇਗਾ। ਅਗਰ ਕਦੀ ਇਤਫਾਕ ਨਾਲ ਕੋਈ ਕੁਝ ਕਹਿ ਵੀ ਦੇਵੇ ਤਾਂ ਉਹਨੂੰ ਜ਼ਿਹਨ 'ਤੇ ਨਾ ਲੈਣ ਅਤੇ ਨਾ ਹੀ ਜ਼ਿਆਦਾ ਪਰਵਾਹ ਕਰਨ। ਸਾਥੀਓ, ਯਾਦ ਰੱਖੋ ਕਿ ਬੱਚਿਆਂ ਨੂੰ ਪੁਰ ਇਤਮਾਦ ਬਣਾਉਣ ਦੇ ਲਈ ਉਹਨਾਂ 'ਤੇ ਭਰੋਸਾ ਕਰਨਾ ਉਹਨਾਂ ਦੇ ਖੌਫ, ਉਲਝਣ ਅਤੇ ਝਿਜਕ ਨੂੰ ਖਤਮ ਕਰਦਾ ਏ। ਵਾਲਿਦੈਨ ਹੁੰਦਿਆਂ ਹੋਇਆਂ ਤੁਹਾਡੀ ਇਹ ਜ਼ਿੰਮੇਦਾਰੀ ਏ ਕਿ ਤੁਸੀਂ ਆਪਣੇ ਬੱਚੇ ਨੂੰ ਇੱਕ ਪੁਰ ਇਤਮਾਦ ਸ਼ਖਸੀਅਤ ਦਾ ਮਾਲਿਕ ਬਣਾਓ। ਅਸੀਂ ਵੇਖਦੇ ਹਾਂ ਕਿ ਬਹੁਤ ਛੋਟੇ ਅਤੇ ਬਹੁਤ ਦੁਬਲੇ ਪਤਲੇ ਜਾਂ ਬਹੁਤ ਜ਼ਿਆਦਾ ਲੰਬੇ ਕੱਦ ਵਾਲੇ ਜਾਂ ਫਿਰ ਬਹੁਤ ਜ਼ਿਆਦਾ ਛੋਟੇ ਕੱਦ ਵਾਲੇ ਬੱਚਿਆਂ ਨੂੰ ਅਮੂਮਨ ਅਹਿਸਾਸੇ ਕਮਤਰੀ ਦਾ ਸ਼ਿਕਾਰ ਰਹਿਣਾ ਪੈਂਦਾ ਏ। ਉਹ ਹਰ ਵੇਲੇ ਆਪਣੀ ਜਿਸਾਮਤ ਦੇ ਮੁਤਲਿਕ ਹੀ ਸੋਚਦੇ ਰਹਿੰਦੇ ਨੇ, ਖਸੂਸਨ ਜਦੋਂ ਉਹਨਾਂ ਦੇ ਹਮਜਮਾਇਤ ਜਾਂ ਦੋਸਤ ਵਗੈਰਾ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ ਜਾਂ ਫਿਰ ਕਿਸੇ ਤਨਜ਼ ਜਾਂ ਨਾਮ ਨਾਲ ਉਹਨਾਂ ਨੂੰ ਪੁਕਾਰਦੇ ਨੇ, ਅਤੇ ਉਹਨਾਂ ਦਾ ਖੌਫ, ਉਲਝਣ ਅਤੇ ਪਰੇਸ਼ਾਨੀਆਂ ਇਸ ਕਦਰ ਵੱਧ ਜਾਂਦੀਆਂ ਨੇ ਕਿ ਉਹਨਾਂ ਨੂੰ ਕਿਸੇ ਦਾ ਵੀ ਸਾਹਮਣਾ ਕਰਦੇ ਹੋਇਆਂ ਸ਼ਰਮ ਮਹਿਸੂਸ ਹੁੰਦੀ ਏ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਐਸੀ ਸੂਰਤ ਹਾਲ 'ਚ ਸਿਰਫ ਵਾਲਿਦੈਨ ਹੀ ਬੱਚੇ ਨੂੰ ਇਸ ਅਹਿਸਾਸੇ ਕਮਤਰੀ ਤੋਂ ਬਾਹਰ ਕੱਢ ਸਕਦੇ ਨੇ, ਕਿਉਂਕਿ ਵਾਲਿਦੈਨ ਅਤੇ ਖਾਸ ਤੌਰ 'ਤੇ ਮਾਂ ਹੀ ਆਪਣੇ ਬੱਚੇ ਦੇ ਅਹਿਸਾਸਾਤ ਅਤੇ ਜਜ਼ਬਾਤ ਤੋਂ ਅੱਛੀ ਤਰ੍ਹਾਂ ਵਾਕਿਫ ਹੁੰਦੀ ਏ। ਮਾਂ ਨੂੰ ਆਪਣੇ ਬੱਚੇ ਦੇ ਚਿਹਰੇ ਦੇ ਤਾਸਰਾਤ ਤੋਂ ਹੀ ਉਹਨਾਂ ਦੀ ਦਿਲੀ ਕੈਫੀਅਤ ਦਾ ਅੰਦਾਜ਼ਾ ਹੋ ਜਾਂਦਾ ਏ। ਸੋ ਮਾਂ ਨੂੰ ਚਾਹੀਦਾ ਏ ਕਿ ਉਹ ਆਪਣੇ ਬੱਚੇ ਨੂੰ ਸਮਝਾਏ ਕਿ ਉਹਨੂੰ ਆਪਣੀ ਤਾਲੀਮ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਏ, ਕਿਉਂਕਿ ਤਾਲੀਮ ਹੀ ਏ ਜਿਹੜੀ ਤੁਹਾਡੇ ਮੁਸਤਕਬਿਲ ਨੂੰ ਰੋਸ਼ਨ ਕਰ ਸਕਦੀ ਏ, ਅਤੇ ਤੁਹਾਡੇ ਸ਼ਾਨਦਾਰ ਮੁਸਤਕਬਿਲ ਦਾ ਦਾਰੋਮਦਾਰ ਤੁਹਾਡੇ ਜਿਸਮ 'ਤੇ ਨਹੀਂ ਬਲਕਿ ਦਿਮਾਗ 'ਤੇ ਵੇ। ਸਾਥੀਓ, ਅਗਰ ਵਾਲਿਦੈਨ ਆਪਣੇ ਬੱਚੇ ਨਾਲ ਐਸੀਆਂ ਗੱਲਾਂ ਕਰਨਗੇ, ਉਹਨਾਂ ਨੂੰ ਪਿਆਰ ਨਾਲ ਸਮਝਾਉਣਗੇ, ਅਤੇ ਫਿਰ ਯਕੀਨਨ ਬੱਚੇ ਇਸ ਅਹਿਸਾਸ ਤੋਂ ਬਾਹਰ ਨਿਕਲ ਪਾਉਣਗੇ। ਅਸੀਂ ਵੇਖਦੇ ਹਾਂ ਕਿ ਅਕਸਰ ਵਾਲਿਦੈਨ ਮਾਇਸ਼ੀ ਖੁਸ਼ਹਾਲੀ ਨਾ ਹੋਣ ਦੇ ਬਾਇਸ ਬੱਚਿਆਂ ਨੂੰ ਅੱਛੇ ਤਾਲੀਮੀ ਅਦਾਰਿਆਂ 'ਚ ਨਹੀਂ ਪੜ੍ਹਾ ਸਕਦੇ। ਐਸੀ ਸੂਰਤ 'ਚ ਵੀ ਕਈ ਬੱਚੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਵਾਲਿਦੈਨ ਆਪਣੇ ਬੱਚਿਆਂ ਨੂੰ ਜੈਸੇ ਤੈਸੇ ਕਰਕੇ ਥੋੜ੍ਹੀ ਬਹੁਤ ਤਾਲੀਮ ਦਿਲਵਾ ਦਿੰਦੇ ਨੇ, ਲੇਕਿਨ ਅੱਗੇ ਪੜ੍ਹਾਉਣ ਦੀ ਉਹਨਾਂ ਦੀ ਹਿੰਮਤ ਨਹੀਂ ਹੁੰਦੀ। ਐਸੇ 'ਚ ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹਨਾਂ ਨੂੰ ਆਪਣਾ ਰਸਤਾ ਖੁਦ ਬਣਾਉਣਾ ਹੋਏਗਾ, ਆਪਣੇ ਹੱਥ ਨਾਲ ਕਮਾਉਣ 'ਚ ਕਦੀ ਸ਼ਰਮ ਮਹਿਸੂਸ ਨਾ ਕਰੋ। ਵਾਲਿਦੈਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਰਹਿਨਮਾਈ ਕਰਨ ਕਿ ਉਹ ਕਿਸ ਤਰ੍ਹਾਂ ਖੁਦ ਕਮਾ ਕੇ ਆਪਣੀ ਤਾਲੀਮ ਨੂੰ ਜਾਰੀ ਰੱਖ ਸਕਦੇ ਨੇ। ਇਸ ਤਰ੍ਹਾਂ ਕਰਨ ਨਾਲ ਬੱਚੇ ਦੀਆਂ ਸਲਾਹਿਤਾਂ ਤੇ ਵਾਲਿਦੈਨ ਦੇ ਇਤਮਾਦ ਦੀ ਸ਼ਹਾਦਤ ਉਹਨਾਂ ਨੂੰ ਅੱਗੇ ਵਧਣ ਦਾ ਹੌਸਲਾ ਬਖਸ਼ੇਗੀ। ਸਾਥੀਓ, ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਉਕਸਾਓ ਕਿ ਉਹ ਸਕੂਲ 'ਚ ਹੋਣ ਵਾਲੀਆਂ ਤਮਾਮ ਤਕਰੀਬਾਤ 'ਚ ਹਿੱਸਾ ਲੈਣ। ਉਹਨਾਂ ਦਾ ਹੌਸਲਾ ਵਧਾਓ ਕਿ ਕੁਝ ਵੀ ਨਹੀਂ ਹੋਏਗਾ, ਕਿਉਂਕਿ ਇਹ ਹਿੰਮਤ ਅਫਜ਼ਾਈ ਬੱਚੇ 'ਚ ਮਜ਼ੀਦ ਜੋਸ਼ ਅਤੇ ਵਲਵਲਾ ਪੈਦਾ ਕਰਦੀ ਏ। ਅਤੇ ਸਾਥੀਓ, ਖੁਦਾਵੰਦ ਦੀ ਕਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਦੱਸਦੀ ਏ ਕਿ ਘਰ ਉਹ ਜਗ੍ਹਾ ਏ ਜਿੱਥੇ ਖੁਸ਼ੀ ਅਤੇ ਸ਼ਾਦਮਾਨੀ ਅਤੇ ਮੁਹੱਬਤ ਦਾ ਡੇਰਾ ਬਸੇਰਾ ਹੁੰਦਾ ਏ, ਅਤੇ ਜਿੱਥੇ ਇਹ ਬਰਕਤਾਂ ਹੋਣਗੀਆਂ ਉੱਥੇ ਖੁਸ਼ੀ ਅਤੇ ਖੁਰਮੀ ਅਤੇ ਇਤਮਨਾਨ ਹੋਏਗਾ। ਸੋ ਅਗਰ ਵਾਲਿਦੈਨ ਆਪਣੇ ਘਰ ਨੂੰ ਇੱਕ ਐਸੀ ਜਗ੍ਹਾ ਬਣਾਉਣਗੇ ਜਿੱਥੇ ਬੱਚੇ ਖੁਸ਼ੀ ਨਾਲ ਰਹਿ ਸਕਣ, ਆਪਣੇ ਅੰਦਰ ਖੁਦ ਇਤਮਾਦੀ ਪੈਦਾ ਕਰ ਸਕਣ, ਅਤੇ ਫਿਰ ਯਕੀਨਨ ਉਹ ਜਦੋਂ ਬਾਹਰ ਨਿਕਲਣਗੇ ਤਾਂ ਉਹ ਇਸ ਖੌਫ 'ਚ ਮੁਬਤਲਾ ਨਹੀਂ ਰਹਿਣਗੇ, ਬਲਕਿ ਉਹ ਇੱਕ ਪੁਰ ਇਤਮਾਦ ਸ਼ਖਸੀਅਤ ਦੇ ਮਾਲਿਕ ਬਣਨਗੇ। ਸਾਥੀਓ, ਅਗਰ ਤੁਸੀਂ ਇਹਨਾਂ ਸਾਰੀਆਂ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਯਕੀਨਨ ਵਾਲਿਦੈਨ ਆਪਣੇ ਸ਼ਰਮੀਲੇ ਅਤੇ ਅਹਿਸਾਸੇ ਕਮਤਰੀ ਦੇ ਸ਼ਿਕਾਰ ਬੱਚੇ 'ਚ ਹੌਸਲਾ, ਜੁਰਤ ਅਤੇ ਖੁਦ ਇਤਮਾਦੀ ਪੈਦਾ ਕਰ ਸਕਦੇ ਨੇ, ਅਤੇ ਇਸ ਤਰ੍ਹਾਂ ਵਾਲਿਦੈਨ ਆਪਣੇ ਬੱਚਿਆਂ ਨੂੰ ਕਾਮਯਾਬੀ ਦੀ ਰਾਹ 'ਤੇ ਲਿਆ ਸਕਦੇ ਨੇ, ਕਿਉਂਕਿ ਵਾਲਿਦੈਨ ਹੀ ਬੱਚੇ ਦੀ ਅਸਲ ਸ਼ਖਸੀਅਤ ਦੇ ਮਾਲਿਕ ਹੁੰਦੇ ਨੇ। ਉਹ ਬਚਪਨ 'ਚ ਜੋ ਕੁਝ ਉਹਨਾਂ ਨੂੰ ਸਿਖਾਉਂਦੇ ਨੇ ਜਾਂ ਜੈਸਾ ਵਰਤਾਓ ਉਹਨਾਂ ਦੇ ਨਾਲ ਕਰਦੇ ਨੇ, ਸਾਰੀ ਉਮਰ ਬੱਚੇ ਉਹਨਾਂ ਗੱਲਾਂ ਨੂੰ ਆਪਣੇ ਜ਼ਿਹਨ 'ਚ ਰੱਖਦੇ ਨੇ ਅਤੇ ਉਸ ਵਰਤਾਓ ਨੂੰ ਵੀ ਜਿਹੜਾ ਉਹਨਾਂ ਦੇ ਵਾਲਿਦੈਨ ਉਹਨਾਂ ਨਾਲ ਕਰਦੇ ਨੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਦੇ ਹਾਂ।
ਚਾਹੁੰਦਾ ਹੈ ਸੱਚਿਆਈ ਮੇਰੇ ਦਿਲ ਵਿੱਚ ਹੈ ਰੱਬ, ਮੈਨੂੰ ਬਖਸ਼ ਦੇਨਾਈ। ਦੇਖ ਖੁਦਾ ਤੂੰ ਦਿਲ ਦੀ, ਚਾਹੁੰਦਾ ਹੈ ਸੱਚਿਆਈ ਸਾਫ ਕਰ। ਤੋ ਪਾਕ ਮੈਂ ਹੂੰਗਾ, ਜ਼ੂਫੇ ਨਾਲ ਤੂੰ ਸਾਫ ਕਰ। ਤੋ ਪਾਕ ਮੈਂ ਹੂੰਗਾ, ਬਰਫ ਵਾਂਗਰ ਹੋਊਂਗਾ ਜਦ ਤੂੰ ਮੈਨੂੰ। ਖੁਸ਼ ਸਦਾ ਮੇਰਾ ਤੇਰਾ ਗੁਰਿਆਂ ਨੂੰ ਸਿੱਖਣਾ। ਜੇ ਤੂੰ ਮੈਂ ਸੁਣਾ ਤੋਬਾ ਤਦ ਉਹ ਕਰਨਗੇ ਜ
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی، اردو، انگریزی، سندھی تے دوجیاں بہت ساریاں زباناں وچ نشر کردا اے۔ صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں، 00923101767962۔ ایڈوینٹسٹ ورلڈ ریڈیو والوں، پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرن گے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے ازلی تے ابدی نام وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں، تے میں خداوند خدا دا شکر ادا کرنا واں کہ اج میں تانوں ایک وار پھر خداوند دا کلام سنا سکنا۔ ساتھیو، اج اسی خداوند دے کلام چوں اس گل نوں سیکھاں گے کہ اساں لوکاں دی رہنمائی یسوع مسیح دی طرف کرنی ہے۔ ساتھیو، اگر اسی یوحنا دی انجیل ایہدے 17ویں باب دی 3 آیت پڑھیے تے ایتھے لکھیا کہ ہمیشہ دی زندگی آئے کہ او تینوں خدا واحد تے برحق نوں تے یسوع مسیح نوں جنوں توں کلیا ہے جانن۔ ساتھیو، گل یاد رکھو کہ بائبل مقدس دا بنیادی مقصد یسوع مسیح نوں جاننا تے او دے وچ زندگی گزارنا ہے۔ بائبل مقدس وچ ایماندار لوگ یسوع مسیح دی طرف امید لگائے ہوئے نظر آندے نے۔ ساتھیو، اگر اسی پیدائش دی کتاب دے 3 باب دی 15ویں آیت پڑھیے تے ایتھے سانوں نجات دہندے دا پہلا وعدہ پڑھن نوں ملدا ہے۔ اسی ویکھنے کہ آدم تے ہوا نجات دہندہ دی امید لائے ہوئے سن، اور پھر اسی بائبل مقدس وچ حضرت ابراہیم دے بارے پڑھنے ہاں کہ او وی نجات دہندہ نوں ویکھن دا منتظر سی۔ حضرت ابراہیم دے بارے یسوع مسیح نے کہا کہ ابراہیم وی میرا دن ویکھن دی امید وچ بڑا خوش ہویا۔ اس گل دا ذکر اسی یوحنا دی انجیل دے 3 باب دی 56 آیت وچ پانے ہاں۔ اور پھر ساتھیو، اسی حضرت موسیٰ دے بارے یہ گل پڑھنے ہاں کہ وہ بھی نجات دہندے دا منتظر سی۔ پھر داؤد بھی نجات دہندہ تے امید لائے ہوئے سی۔ حضرت داؤد مسیح نو خداوند کہہ کے پکاردا ہے۔ زبور 16:9-10 آیت وچ اسی داؤد دے خیالات جڑے کہ وہ یسوع مسیح دے بارے رکھدا سی انہاں دے بارے اسی پڑھنے ہاں۔ اور پھر ساتھی اس وینا کہ یسایہ نبی نے بھی اپنی کتاب وچ یسوع مسیح دے بارے بہت ساری پیشن گوئیاں کیتیاں۔ ਤੇ ਅਸੀਂ ਵੇਖਦੇ ਕਿ ਇਸ ਮਸੀਹ ਨੇ ਆਪਣੀ ਖਿਦਮਤ ਦਾ ਆਗਾਜ਼ ਯਸਾਇਆ ਨਬੀ ਦੇ ਅਲਫਾਜ਼ ਦੇ ਨਾਲ ਕੀਤਾ। ਤੇ ਜਦੋਂ ਇਸ ਮਸੀਹ ਨੇ ਯਸਾਇਆ ਨਬੀ ਦਾ ਸਹੀਫਾ ਪੜ੍ਹਿਆ, ਉਸ ਵੇਲੇ ਇਸ ਮਸੀਹ ਨੇ ਫਰਮਾਇਆ ਕਿ ਅੱਜ ਅਨਵੇਸ਼ਤਾ ਪੂਰਾ ਹੋਇਆ। ਤੇ ਇਸ ਗੱਲ ਦਾ ਜ਼ਿਕਰ ਅਸੀਂ ਲੂਕਾ ਦੀ ਅੰਜੀਲ ਦੇ 4 ਬਾਬ ਦੀ 1 ਆਇਤ ਵਿੱਚ ਪੜ੍ਹਨੇ ਆ। ਸੋ ਸਾਥੀਓ, ਇਹ ਗੱਲ ਯਾਦ ਰੱਖੋ, ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਬਪਤਿਸਮਾ ਦੇਣ ਵਾਲੇ ਤੱਕ ਸਾਰੇ ਯਿਸੂ ਮਸੀਹ ਦੀ ਤਰਫ ਨਜ਼ਰਾਂ ਲਗਾਏ ਹੋਏ ਸਨ, ਸਾਰੇ ਦੇ ਸਾਰੇ ਯਿਸੂ ਮਸੀਹ ਦੀ ਆਮਦ ਦੇ ਮੁੰਤਜ਼ਰ ਸਨ। ਉਹ ਇਸ ਗੱਲ 'ਤੇ ਈਮਾਨ ਰੱਖਦੇ ਸਨ, ਇਸ ਗੱਲ 'ਤੇ ਯਕੀਨ ਰੱਖਦੇ ਸਨ ਕਿ ਉਹੀ ਦੁਨੀਆ ਦਾ ਨਿਜਾਤ ਦੇਂਦਾ ਹੈ, ਉਹੀ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਨਿਜਾਤ ਬਖਸ਼ੇਗਾ। ਅਤੇ ਅਸੀਂ ਵੇਖਦੇ ਕਿ ਨਾ ਸਿਰਫ ਉਹ ਖੁਦ ਯਿਸੂ ਮਸੀਹ 'ਤੇ ਈਮਾਨ ਲੈ ਕੇ ਆਏ, ਬਲਕਿ ਅਸੀਂ ਵੇਖਦੇ ਕਿ ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਤੱਕ ਇਹਨਾਂ ਸਾਰਿਆਂ ਲੋਕਾਂ ਨੇ, ਖੁਦਾ ਦੇ ਨਬੀਆਂ ਪੈਗੰਬਰਾਂ ਨੇ ਲੋਕਾਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕੀਤੀ। ਯਾਨੀ ਕਿ ਉਹਨਾਂ ਨੇ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ ਤਾਂ ਕਿ ਲੋਕ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਨਿਜਾਤ ਹਾਸਲ ਕਰਨ। ਸਾਥੀਓ, ਜਿਸ ਤਰ੍ਹਾਂ ਬਾਈਬਲ ਮੁਕੱਦਸ ਵਿੱਚ ਪਾਏ ਜਾਣ ਵਾਲੇ ਨਬੀ ਪੈਗੰਬਰਾਂ ਨੇ, ਖੁਦਾ ਦੇ ਲੋਕਾਂ ਨੇ ਯਿਸੂ ਮਸੀਹ ਦੇ ਬਾਰੇ ਦੂਜਿਆਂ ਨੂੰ ਦੱਸਿਆ, ਦੂਜਿਆਂ ਤੱਕ ਖੁਸ਼ਖਬਰੀ ਨੂੰ ਫੈਲਾਇਆ, ਔਰ ਫਿਰ ਜਿਸ ਤਰ੍ਹਾਂ ਬਾਈਬਲ ਮੁਕੱਦਸ ਨੂੰ ਲਿਖਣ ਵਾਲਿਆਂ ਨੇ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ, ਇਸ ਗੱਲ ਦੀ ਹਦਾਇਤ ਕੀਤੀ, ਨਸੀਹਤ ਕੀਤੀ ਕਿ ਉਹ ਯਿਸੂ ਮਸੀਹ 'ਤੇ ਈਮਾਨ ਲਿਆਉਣ। ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਨੇ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਖੁਦਾਮ ਦੀ ਯਿਸੂ ਮਸੀਹ ਦੇ ਬਾਰੇ ਦੱਸਿਆ, ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਨਿਜਾਤ ਦੇਹਿੰਦਾ ਯਾਨੀ ਕਿ ਖੁਦਾਮ ਦੀ ਯਿਸੂ ਮਸੀਹ ਨੂੰ ਕਬੂਲ ਕਰਨ। ਸਾਥੀਓ, ਅਗਰ ਅਸੀਂ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਦੀ ਕਿਤਾਬ ਨੂੰ ਪੜ੍ਹੀਏ ਤਾਂ ਉਹ ਆਪਣੀ ਕਿਤਾਬ ਮਾਊਂਟ ਆਫ ਬਲੈਸਿੰਗ ਵਿੱਚ ਇਹਦੇ ਸਫ਼ਾ ਨੰਬਰ 9 ਵਿੱਚ ਆ ਗੱਲ ਲਿਖ ਦਈਏ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਸ਼ਾਇਦ ਤੁਹਾਡਾ ਮਾਜ਼ੀ ਬੁਰਾ ਗੁਜ਼ਰਿਆ ਹੋਏ, ਸ਼ਾਇਦ ਤੁਸੀਂ ਆਪਣੇ ਹਾਲ ਦੇ ਮੁਤਲਿਕ ਪਸ ਹਿੰਮਤ ਹੋਵੋ, ਸ਼ਾਇਦ ਤੁਸੀਂ ਆਪਣੇ ਮੁਸਤਕਬਲ ਦੇ ਬਾਰੇ ਪਰੇਸ਼ਾਨ ਹੋਵੋ, ਪਰ ਤੁਸੀਂ ਜਿਵੇਂ ਦੇ ਵੀ ਹੋ, ਕਮਜ਼ੋਰ, ਬੇਯਾਰ, ਮਦਦਗਾਰ, ਪਸ ਹਿੰਮਤ, ਅਗਰ ਤੁਸੀਂ ਮਿਹਰਬਾਨ ਖੁਦਾਮ ਦੀ ਯਿਸੂ ਮਸੀਹ ਦੀ ਤਰਫ ਆਓਗੇ, ਉਹਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰੋਗੇ, ਤਾਂ ਫਿਰ ਉਹ ਆਪਣਾ ਹੱਥ ਤੁਹਾਡੇ ਵੱਲ ਵਧਾਵੇਗਾ ਤਾਂ ਕਿ ਤੁਹਾਨੂੰ ਆਪਣੀ ਰਾਸਤਾਬਾਜ਼ੀ ਵਿੱਚ ਲੈ ਲਵੇ। ਇਸ ਲਈ ਅਸੀਂ ਆਪਣਾ ਦਿਲ ਖੁਦਾਮ ਦੀ ਯਿਸੂ ਮਸੀਹ ਨੂੰ ਦੇਈਏ। ਸਾਥੀਓ, ਜਿਸ ਤਰ੍ਹਾਂ ਪੂਰੀ ਬਾਈਬਲ ਮੁਕੱਦਸ ਔਰ ਫਿਰ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਸਾਨੂੰ ਯਿਸੂ ਮਸੀਹ ਦੇ ਬਾਰੇ ਤਾਲੀਮ ਦਿੰਦੀ ਹੈ, ਸਾਨੂੰ ਯਿਸੂ ਮਸੀਹ ਦੀ ਰਹਿਨਮਾਈ ਵਿੱਚ ਚੱਲਣ ਦੀ ਹਦਾਇਤ ਕਰਦੀ ਹੈ, ਅਸੀਂ ਅੱਜ ਖੁਦਾ ਦੇ ਕਲਾਮ ਦੇ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਇਸ ਗੱਲ ਨੂੰ ਜਾਣੀਏ ਕਿ ਯਿਸੂ ਮਸੀਹ ਹੀ ਸਾਡਾ ਨਿਜਾਤ ਦੇਹਿੰਦਾ ਹੈ, ਉਹੀ ਸਾਡੀ ਜ਼ਿੰਦਗੀ ਦਾ ਖਾਲਿਕ ਤੇ ਮਾਲਿਕ ਹੈ। ਸਾਥੀਓ, ਯਾਦ ਰੱਖੋ ਕਿ ਬਾਈਬਲ ਮੁਕੱਦਸ ਦਾ ਬੁਨਿਆਦੀ ਮਕਸਦ ਆਏ ਕਿ ਅਸੀਂ ਯਿਸੂ ਮਸੀਹ ਨੂੰ ਜਾਣੀਏ ਅਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ। ਅਤੇ ਜਦੋਂ ਅਸੀਂ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਦੇ ਕਿਤਾਬਾਂ ਨੂੰ ਪੜ੍ਹਦੇ ਹਾਂ, ਅਸੀਂ ਵੇਖਦੇ ਕਿ ਉਹ ਵੀ ਸਾਡੀ ਰਹਿਨਮਾਈ ਕਰਦੀਆਂ ਨੇ ਤਾਂ ਕਿ ਅਸੀਂ ਯਿਸੂ ਮਸੀਹ ਨੂੰ ਬਿਹਤਰ ਤੌਰ ਨਾਲ ਜਾਣਦੇ ਹੋਏ ਹਾਂ, ਉਹਦੀ ਮਰਜ਼ੀ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕੀਏ। ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਤੱਕ ਸਾਰਿਆਂ ਲੋਕਾਂ ਨੇ ਆਪਣੇ ਪੜ੍ਹਨ ਵਾਲਿਆਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕੀਤੀ ਤਾਂ ਕਿ ਲੋਕ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਗੁਨਾਹ ਦੀ ਸਜ਼ਾ ਤੋਂ ਬਚਣ ਦੇ ਲਈ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਨਿਜਾਤ ਹਾਸਲ ਕਰਨ। ਅੱਜ ਅਸੀਂ ਵੀ ਪਹਿਲਾਂ ਖੁਦ ਯਿਸੂ ਮਸੀਹ ਨੂੰ ਕਬੂਲ ਕਰੀਏ, ਉਹਨੂੰ ਜਾਣੀਏ, ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ, ਔਰ ਫਿਰ ਅਸੀਂ ਦੂਜਿਆਂ ਨੂੰ ਵੀ ਯਿਸੂ ਮਸੀਹ ਦੇ ਬਾਰੇ ਦੱਸੀਏ, ਲੋਕਾਂ ਨੂੰ ਯਿਸੂ ਮਸੀਹ ਦੇ ਕਦਮਾਂ ਵਿੱਚ ਲੈ ਕੇ ਆਈਏ ਤਾਂ ਕਿ ਉਹ ਵੀ ਮਸੀਹ ਦੇ ਜਲਾਲ ਨੂੰ ਕਬੂਲ ਕਰਦੇ ਹੋਇਆਂ ਖੁਦਾਮਦ ਕੋਲੋਂ ਬਰਕਤ ਪਾ ਸਕਣ। ਸਾਥੀਓ, ਆ ਕੰਮ ਮੇਰਾ ਅਤੇ ਤੁਹਾਡਾ ਹੈ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹੋਇਆਂ ਉਹਦੇ ਕਲਾਮ ਨੂੰ, ਇਸ ਖੁਸ਼ਖਬਰੀ ਨੂੰ ਦੂਜਿਆਂ ਤੱਕ ਪਹੁੰਚਾਈਏ ਤਾਂ ਕਿ ਹਰ ਸ਼ਖਸ ਯਿਸੂ ਮਸੀਹ ਦੇ ਬਾਰੇ ਜਾਣਦੇ ਹੋਇਆਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹੋਇਆਂ ਗੁਨਾਹ ਦੀ ਸਜ਼ਾ ਤੋਂ ਬਚ ਸਕੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੇ। ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਅਬਦੀ ਜ਼ਿੰਦਗੀ ਪਾਏਗਾ। ਅਤੇ ਸਾਥੀਓ, ਅਗਰ ਅਸੀਂ ਅਮਾਲ ਦੀ ਕਿਤਾਬ ਦੇ 4 ਬਾਬ ਦੀ 12ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ ਕਿਉਂਕਿ ਆਸਮਾਨ ਦੇ ਤਲੇ ਲੋਕਾਂ ਨੂੰ ਕੋਈ ਦੂਜਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸਾਥੀਓ, ਆ ਗੱਲ ਸੱਚ ਹੈ ਕਿ ਸਿਰਫ ਯਿਸੂ ਮਸੀਹ ਦੇ ਵਸੀਲੇ ਨਾਲ ਹੀ ਅਸੀਂ ਨਿਜਾਤ ਪਾਉਂਦੇ ਹਾਂ। ਯਿਸੂ ਮਸੀਹ ਹੀ ਸਾਨੂੰ ਸਾਡੇ ਗੁਨਾਹਾਂ ਤੋਂ ਨਿਜਾਤ ਬਖਸ਼ਦੇ ਨੇ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦੇ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੇ ਨਾਰਾਸਤੇ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਸੋ ਆਓ ਸਾਥੀਓ, ਅੱਜ ਅਸੀਂ ਖੁਦਾਮ ਦੀ ਯਿਸੂ ਮਸੀਹ ਨੂੰ ਕਬੂਲ ਕਰਕੇ ਲੋਕਾਂ ਨੂੰ ਵੀ ਯਿਸੂ ਮਸੀਹ ਦੇ ਬਾਰੇ ਦੱਸੀਏ ਤਾਂ ਕਿ ਹਰ ਕੋਈ ਖੁਦਾ ਦੇ ਫਜ਼ਲ ਤੋਂ ਨਿਜਾਤ ਪਾ ਕੇ ਇਸ ਰਹਿ ਜ਼ਮੀਨ ਤੇ ਆਪਣੀਆਂ ਜ਼ਿੰਦਗੀਆਂ ਤੋਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੇ। ਸੋ ਸਾਥੀ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਇਸ ਮੁਸੀਬਤ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਹਾਂ, ਤੇਰੇ ਨਾਮ ਨੂੰ ਧੰਨਵਾਦ ਕਹਿੰਦੇ ਹਾਂ। ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਏ, ਤੂੰ ਹੀ ਇਬਾਦਤ ਦੇ ਲਾਇਕ ਏ। ਇਹ ਖੁਦਾਵੰਦ, ਅਸੀਂ ਇਸ ਗੱਲ 'ਤੇ ਈਮਾਨ ਲਿਆਉਂਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ, ਸਾਡਾ ਖਾਲਿਕ ਅਤੇ ਮਾਲਿਕ ਏ, ਅਤੇ ਅਸੀਂ ਤੇਰੇ ਹੱਥ ਦੀ ਕਾਰਾਗਰੀ ਹਾਂ। ਇਹ ਖੁਦਾਵੰਦ, ਅਸੀਂ ਅੱਜ ਆਪਣੇ ਗੁਨਾਹਾਂ ਦੇ ਇਕਰਾਰ ਕਰਨੇ ਹਾਂ, ਇਸ ਗੱਲ ਨੂੰ ਤਸਲੀਮ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ, ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਸਾਡੇ ਗੁਨਾਹਾਂ ਤੋਂ ਮਾਫੀ ਅਤਾ ਫਰਮਾ, ਅਤੇ ਸਾਨੂੰ ਇਹ ਖੁਦਾਵੰਦ ਤੂੰ ਨਵੀਂ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਤੇਰੇ ਜਲਾਲ ਵਿੱਚ ਰਹਿੰਦੇ ਹੋਏ ਹਾਂ ਤੇਰੇ ਨਾਮ ਦੀ ਤਮਜੀਦ ਕਰ ਸਕੀਏ। ਇਹ ਖੁਦਾਵੰਦ, ਸਾਡੇ 'ਤੇ ਤੂੰ ਰਹਿਮ ਕਰ ਅਤੇ ਸਾਨੂੰ ਬਰਕਤ ਦੇ। ਇਹ ਖੁਦਾਵੰਦ, ਤੌਫੀਕ ਦੇ ਕਿ ਅਸੀਂ ਤੇਰੇ ਕਲਾਮ ਨੂੰ ਪੜ੍ਹਦੇ ਹੋਏ ਹਾਂ, ਸੁਣਦੇ ਹੋਏ ਹਾਂ, ਯਿਸੂ ਮਸੀਹ ਨੂੰ ਜਾਣ ਸਕੀਏ, ਉਹਨੂੰ ਨਿਜਾਤ ਦੇਹਿੰਦਾ ਕਬੂਲ ਕਰਦੇ ਹੋਏ ਹਾਂ, ਲੋਕਾਂ ਨੂੰ ਵੀ ਅਗਵਾਹੀ ਦੇ ਸਕੀਏ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਇਹ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਦੂਜਿਆਂ ਲੋਕਾਂ ਨੂੰ ਵੀ ਤੇਰੇ ਕਦਮਾਂ ਵਿੱਚ ਲਿਆ ਸਕੀਏ। ਇਹ ਖੁਦਾਵੰਦ, ਤੂੰ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਸਾਰਿਆਂ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੁਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਬਰਕਤ ਪਾ, ਇਹਨਾਂ ਦੇ ਖਾਨਦਾਨਾਂ 'ਚੋਂ, ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਦੂਰ ਕਰ, ਤਾਂ ਕਿ ਇਹ ਖੁਦਾਵੰਦਾ ਹਰ ਵੇਲੇ ਤੇਰੇ ਨਾਮ ਦਾ ਸ਼ੁਕਰ ਅਦਾ ਕਰਦੇ ਹੋਇਆਂ ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣ। ਇਹ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਆ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਂ ਦੇ ਵਸੀਲੇ ਨਾਲ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।